ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੋਡੀ ਮਹੱਲਾ ਪੰਜਵਾਂ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਕੀ ਛਾਇਆ, ਗੋਬਿੰਦ ਭਜਨ ਬਿਨ ਅੜਕਾ ਜਲ ਰਹਾਉ। ਛੋੜ ਸਿਆਣਪ ਬਹੁ ਚਤੁਰਾਈ, ਦੋਇ ਕਰ ਜੋੜ ਸਾਧ ਮਗ ਚੱਲ। ਸਿਮਰ ਸੁਆਮੀ ਅੰਤਰ ਜਾਮੀ, ਮਾਨੁਕ ਦੇਹ ਕਾਇਓ ਉਤਮ ਫਲ। ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਇਹ ਦੱਸੋ, ਜਿਹੜਾ ਗੁਰਸਿੱਖ ਮਾਈ ਭਾਈ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ, ਉਹਨੂੰ ਕਿਹੜੀ ਦਾਤ ਬਖਸ਼ਿਸ਼ ਕਰਦੇ ਹੋ? ਤਾਂ ਸਤਿਗੁਰੂ ਦਾ ਜਵਾਬ ਸੀ, ਹਾਜ਼ਰਾਂ ਕੋ ਮਿਹਰ ਹੈ। ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਦੂਸਰਾ ਸਵਾਲ ਕੀਤਾ ਗਿਆ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਤਾਂ ਸਤਿਗੁਰੂ ਦਾ ਜਵਾਬ ਸੀ ਵੀ ਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰੂ ਦੇ ਕੋਲ ਨਹੀਂ ਆਉਂਦੇ, ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਣਾ ਗੁਰੂ ਦੀ ਮਿਹਰ ਪ੍ਰਾਪਤ ਕਰਨ ਦਾ ਵਸੀਲਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਟੋਡੀ ਰਾਗ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਲੜੀਵਾਰ ਕਥਾ ਇਸ ਵਕਤ ਟੋਡੀ ਰਾਗ ਦੇ ਵਿੱਚ ਚੱਲ ਰਹੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਇੱਕ ਸਵਾਲ ਕੀਤਾ, ਸੱਚੇ ਪਾਤਸ਼ਾਹ, ਹੇ ਗਰੀਬਨ ਵਾਜ ਸਤਿਗੁਰੂ ਜੀ, ਮਾਇਆ ਇੱਕ ਐਸੀ ਸ਼ਕਤੀ ਹੈ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਇਸ ਮਾਇਆ ਨੂੰ ਦੇਖ ਕੇ ਹਰ ਜੀਵ ਦਾ ਮਨ ਲੁਭਾਈ ਮਨ ਹੋ ਜਾਂਦਾ ਹੈ। ਸਾਨੂੰ ਇਸ ਮਾਇਆ ਦੇ ਬਾਰੇ ਦੱਸੋ ਕਿ ਇਹ ਮਾਇਆ ਹਮੇਸ਼ਾ ਮਨੁੱਖ ਦੇ ਕੋਲ ਰਹਿੰਦੀ ਹੈ ਜਾਂ ਇਸ ਮਨੁੱਖ ਦਾ ਜੀਵਨ ਸਾਥ ਨਿਭਾਉਂਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਦਾ ਜੋ ਜਵਾਬ ਦਿੱਤਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ, ਅਤੇ ਇੱਕ ਵਾਰ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਟੋਡੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਈ ਮਾਇਆ ਛਲ, ਛਲ ਨਹੀਂ ਕਹਿਣਾ, ਛਲ ਪੋਲਾ ਜਿਹਾ। ਮਾਈ ਮਾਇਆ ਛਲ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਈ ਸ਼ਬਦ ਦੁਆਰਾ ਹਰ ਮਾਈ ਭਾਈ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ ਕਿ ਹੇ ਮਾਂ, ਹੇ ਉੱਤਮ ਸਖੀ, ਇਹ ਮਾਇਆ ਛਲ ਰੂਪ ਹੈ। ਇਹ ਕੈਸੀ ਹੈ ਮਾਇਆ, ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਵੀ ਜਲ ਨਹੀਂ ਕਹਿਣਾ, ਜਲ ਪੋਲਾ ਹੀ। ਮਾਈ ਮਾਇਆ ਛਲ ਕਿ ਐ ਹੇ ਮਾਂ, ਇਹ ਮਾਇਆ ਛਲ ਰੂਪ ਹੈ, ਜਿਵੇਂ ਤ੍ਰਿਣ ਕੀ ਅਗਨ, ਕੱਖਾਂ ਦੀ ਅੱਗ ਥੋੜਾ ਸਮਾਂ ਹੀ ਬਲਦੀ ਹੈ, ਮੇਘ ਕੀ ਛਾਇਆ, ਬਦਲਾਂ ਦੀ ਛਾਂ ਵੀ ਥੋੜਾ ਚਿਰ ਹੀ ਰਹਿੰਦੀ ਹੈ। ਤੀਸਰਾ ਦ੍ਰਿਸ਼ਟਾਂਤ ਹੈ ਗੋਬਿੰਦ ਭਜਨ ਬਿਨ ਹੜਕਾ ਜਲ, ਹੜਦਾ ਪਾਣੀ ਵੀ ਬਹੁਤਾ ਚਿਰ ਨਹੀਂ ਖਲੋਂਦਾ। ਇਹ ਤਿੰਨੇ ਦ੍ਰਿਸ਼ਟਾਂਤ ਗੁਰੂ ਮਹਾਰਾਜ ਨੇ ਇਸ ਲਈ ਦਿੱਤੇ ਹਨ ਵੀ ਇਸੇ ਤਰ੍ਹਾਂ ਮਾਇਆ ਦਾ ਸੁਭਾਵ ਹੈ, ਜਿਵੇਂ ਕੱਖਾਂ ਦੀ ਅੱਗ ਥੋੜਾ ਸਮਾਂ ਬਲਦੀ ਹੈ ਫਿਰ ਬੁੱਝ ਜਾਂਦੀ ਹੈ, ਬਦਲਾਂ ਦੀ ਛਾਂ ਥੋੜਾ ਸਮਾਂ ਰਹਿੰਦੀ ਹੈ ਤੇ ਫੇਰ ਨਾਸ ਹੋ ਜਾਂਦੀ ਹੈ, ਹੜ ਦਾ ਪਾਣੀ ਥੋੜਾ ਸਮਾਂ ਹੀ ਆਉਂਦਾ ਹੈ ਫਿਰ ਅੱਗੇ ਨਿਕਲ ਜਾਂਦਾ ਹੈ। ਗੋਬਿੰਦ ਭਜਨ ਬਿਨ ਹੜਕਾ ਜਲ, ਗੋਬਿੰਦ ਦੇ ਭਜਨ ਤੋਂ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਪਾਈ ਮਾਇਆ ਛਲ ਰੂਪ ਹੈ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਭਜਨ ਨੇ ਤੁਹਾਡੇ ਨਾਲ ਹਮੇਸ਼ਾ ਲਈ ਨਿਭਣਾ ਹੈ ਤੇ ਮਾਇਆ ਨੇ ਤੁਹਾਡਾ ਸਾਥ ਨਹੀਂ ਦੇਣਾ, ਕਿਉਂਕਿ ਕੱਖ ਦੀ ਅੱਗ ਬਹੁਤਾ ਸਮਾਂ ਨਹੀਂ ਬਲਦੀ, ਬਦਲਾਂ ਦੀ ਛਾਂ ਤੇ ਹੜ ਦਾ ਪਾਣੀ ਵੀ ਬਹੁਤੀ ਦੇਰ ਨਹੀਂ ਖਲੋਂਦਾ। ਇਸੇ ਤਰ੍ਹਾਂ ਮਾਇਆ ਹਮੇਸ਼ਾ ਇੱਕ ਥਾਂ ਤੇ ਸਥਿਰ ਨਹੀਂ ਰਹਿੰਦੀ। ਇਹੋ ਤਨ ਕਰਤੀ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਵਾਹਿਗੁਰੂ ਦਾ ਭਜਨ ਕਰੋ, ਉਹ ਹਮੇਸ਼ਾ ਤੁਹਾਡੇ ਨਾਲ ਨਿਭੇਗਾ।
ਛੋੜ ਸਿਆਣਪ ਬਹੁ ਚਤੁਰਾਈ, ਦੋਇ ਕਰ ਜੋੜ ਸਾਧ ਮਗ ਚੱਲ
ਰਹਾਉ। ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੇ ਮਾਂ, ਛੋੜ ਸਿਆਣਪ ਬਹੁ ਚਤੁਰਾਈ, ਜਿਹੜੀ ਬੁੱਧੀ ਦੀ ਸਿਆਣਪ ਹੈ ਤੇ ਜਿਹੜੀ ਕੋਈ ਉਕਤੀ ਜੁਗਤੀ ਦਲੀਲਾਂ ਦੀ ਚਤੁਰਾਈ ਹੈ, ਬਹੁਤੀ ਚਤੁਰਾਈ ਕਰਨੀ ਵੀ ਛੱਡ ਦੇ। ਆਪਣੀ ਬੁੱਧੀ ਦੀ ਸਿਆਣਪ ਤੇ ਜਿਹੜੀ ਵਾਕਾਂ ਦੀ ਚਤੁਰਾਈ ਕਰਨੀ, ਬਹੁਤੀ ਚਤੁਰਾਈ ਕਰਨੀ ਛੱਡ ਦੇ। ਦੋਏ ਕਰ ਜੋੜ ਸਾਧ ਮਗ ਚੱਲ, ਦੋਵੇਂ ਹੱਥ ਜੋੜ ਕੇ ਸਾਧ ਮਗ ਚੱਲ, ਗੁਰੂ ਦੇ ਦਰਸਾਏ ਮਾਰਗ ਤੇ ਚੱਲ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰੂ ਨੇ ਦੁਨੀਆਂ ਦੇ ਵਿੱਚ ਇੱਕ ਐਸਾ ਨਿਰਮਲ ਪੰਥ, ਸਿੱਖੀ ਦਾ ਮਾਰਗ ਚਲਾਇਆ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਆਪਣੇ ਵੱਲੋਂ ਇਹ ਇੱਕ ਸੰਦੇਸ਼ ਤੇ ਆਦੇਸ਼ ਦੇ ਰਹੇ ਹਨ ਭਈ ਦੋਵੇਂ ਹੱਥ ਜੋੜ ਕੇ। ਇਹਦਾ ਮਤਲਬ ਇਹ ਹੈ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੇ ਗੁਰੂ ਦੇ ਅਧੀਨ ਹੋ ਕੇ ਤੇ ਤੁਸੀਂ ਗੁਰੂ ਦਰਸਾਏ ਮਾਰਗ ਤੇ ਚੱਲੋ, ਇਹਦੇ ਨਾਲ ਹੀ ਤੁਹਾਨੂੰ ਆਪਣੀ ਜੀਵਨ ਦੀ ਮੰਜ਼ਿਲ ਹਾਸਲ ਹੋ ਸਕਦੀ ਹੈ।
ਸਿਮਰ ਸੁਆਮੀ ਅੰਤਰ ਜਾਮੀ, ਮਾਨੁਕ ਦੇ ਕਾਇਓ ਉਤਮ ਫਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਮਾਂ, ਹੇ ਉੱਤਮ ਸਖੀ, ਸਿਮਰ ਸੁਆਮੀ ਅੰਤਰ ਜਾਮੀ, ਤੁਸੀਂ ਉਸ ਅੰਤਰ ਜਾਮੀ ਦੀਨ ਦੁਨੀਆਂ ਦੇ ਮਾਲਕ ਦਾ ਸਿਮਰਨ ਕਰੋ। ਮਾਨੁਖ ਦੇਹ ਕਾ ਇਹ ਉੱਤਮ ਫਲ, ਇਹ ਮਨੁੱਖਾ ਦੇਹ ਦਾ ਇੱਕ ਉੱਤਮ ਫਲ, ਇਹ ਬੜਾ ਸ੍ਰੇਸ਼ਟ ਮੇਵਾ ਹੈ, ਭਾਵ ਮਨੁੱਖਾ ਜਨਮ ਦੀ ਸਫਲਤਾ ਵਾਹਿਗੁਰੂ ਦੇ ਸਿਮਰਨ ਨਾਲ ਹੁੰਦੀ ਹੈ। ਇਹ ਪ੍ਰਭੂ ਦਾ ਸਿਮਰਨ ਹੀ ਮਨੁੱਖਾ ਦੇਹ ਦਾ ਇੱਕ ਉੱਤਮ ਫਲ ਹੈ, ਭਾਵ ਇਹ ਬਹੁਤ ਮਿੱਠਾ ਮੇਵਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ।
ਵੇਦ ਵਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਦ ਵਖਿਆਨ ਕਰਤ ਸਾਧੂ ਜਨ, ਜਿਹੜੇ ਸਾਧੂ ਲੋਕ ਨੇ, ਵਿਦਵਾਨ ਲੋਕ ਨੇ, ਔਰ ਉਹ ਵੇਦਾਂ ਦੇ ਵਖਿਆਨ ਕਰਦੇ ਨੇ, ਭਾਵ ਧਰਮ ਗ੍ਰੰਥਾਂ ਦੇ ਉਪਦੇਸ਼ ਪੜ੍ਹ ਪੜ੍ਹ ਕੇ ਸੁਣਾਉਂਦੇ ਹਨ ਤਾਂ ਕਿ ਲੋਕਾਂ ਨੂੰ ਸਹੀ ਰਸਤੇ ਦਾ ਪਤਾ ਲੱਗ ਸਕੇ। ਪਰ ਭਾਗਹੀਨ ਸਮਝਤ ਨਹੀਂ ਖਲ, ਜਿਹੜੇ ਅਭਾਗੇ ਪੁਰਸ਼ ਨੇ, ਖਲ ਦਾ ਅਰਥ ਹੈ ਮੂਰਖ, ਇਹਨੂੰ ਵੀ ਖਲ ਪੋਲਾ ਹੀ ਬੋਲਣਾ। ਭਾਗਹੀਨ ਸਮਝਤ ਨਹੀਂ ਖਲ, ਖਲ ਨਹੀਂ ਖਲ, ਵੀ ਖਲ ਮੂਰਖ ਨੂੰ ਕਹਿੰਦੇ ਨੇ, ਜਿਹੜੇ ਭਾਗਾਂ ਤੋਂ ਹੀਣੇ ਮਨੁੱਖ ਨੇ, ਮੂਰਖ, ਉਹ ਇਸ ਗੱਲ ਨੂੰ ਸਮਝਦੇ ਹੀ ਨਹੀਂ। ਜਿਹੜੇ ਮਹਾਂਪੁਰਖ ਨੇ, ਉਹ ਵੇਦ ਦਾ ਅਰਥ ਹੈ ਜਿਹੜੇ ਗਿਆਨ ਦੇ ਗ੍ਰੰਥ ਨੇ, ਜਿਵੇਂ ਸਾਡੇ ਗੁਰਸਿੱਖਾਂ ਲਈ ਸਭ ਨਾਦ ਵੇਦ ਗੁਰਬਾਣੀ, ਆ ਗੁਰੂ ਦੀ ਬਾਣੀ ਹੀ ਨਾਦ ਵੇਦ ਹੈ। ਅਤੇ ਕਈ ਗੁਰਮੁਖ ਪਿਆਰੇ ਗੁਰਬਾਣੀ ਦੀ ਵਿਚਾਰ ਕਰ ਕਰਕੇ, ਗੁਰਬਾਣੀ ਦਾ ਵਖਿਆਨ ਕਰ ਕਰਕੇ ਸੰਗਤਾਂ ਨੂੰ ਸੁਣਾਉਂਦੇ ਹਨ, ਪਰ ਭਾਗਾਂ ਤੋਂ ਹੀਣੇ ਮੂਰਖ ਲੋਕ ਕੁਝ ਸਮਝਦੇ ਹੀ ਨਹੀਂ। ਉਹ ਤੇ ਜਿਹੜੇ ਰਾਹ ਗਲਤ ਰਾਹ ਤੁਰੇ ਹੋਏ ਨੇ, ਉਸੇ ਰਾਹ ਤੁਰੇ ਜਾਂਦੇ ਹਨ।
ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਪਏ ਮਲ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰੇਮ ਭਗਤ ਰਾਚੇ ਜਨ ਨਾਨਕ, ਜਿਹੜੇ ਜਨ ਸੇਵਕ ਉਸ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਰਾਚੇ ਦਾ ਅਰਥ ਮਗਨ ਹੋਏ ਨੇ, ਤਦਾਕਾਰ ਹੋਏ ਨੇ, ਹਰ ਸਿਮਰਨ ਦਹਿਨ ਪਏ ਮਲ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ, ਉਹਨਾਂ ਦੇ ਮਲ ਦਾ ਅਰਥ ਹੈ ਜਿਹੜੇ ਪਾਪ ਨੇ, ਦੁਸ਼ਕ੍ਰਿਤ ਪਾਪ ਨੇ, ਉਹ ਉਹਨਾਂ ਦੇ ਦਹਿਨ ਪਏ ਸੜ ਗਏ ਨੇ। ਇਹ ਵੀ ਮਲ ਪੋਲਾ ਹੀ ਉਚਾਰਨ ਕਰਨਾ। ਹਰ ਸਿਮਰਨ ਦਹਿਨ ਪਏ ਮਲ, ਜਿਹੜੇ ਮਲ ਵਿਕਸ਼ੇਪ ਅਵਰਣ ਦੇ ਉਹਨਾਂ ਦੇ ਪ੍ਰਭਾਵ ਸਨ, ਉਹ ਸਾਰੇ ਸੜ ਕੇ ਦਹਿਨ ਪਏ, ਨਾਸ ਹੋ ਗਏ ਹਨ। ਕੇਵਲ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਰਾਂ ਨੇ ਇੱਥੇ ਮਲ ਦਾ ਅਰਥ ਭਲਵਾਨ ਕੀਤਾ, ਹਰ ਸਿਮਰਨ ਦਹਿਨ ਪਏ ਮਲ। ਮਲ ਜੇ ਤਾਂ ਮਲ ਕਹਿਣਾ ਹੋਵੇ ਫਿਰ ਤੇ ਪੋਲਾ ਬੋਲਣਾ, ਜੇ ਮਲ ਭਲਵਾਨ ਦੇ ਅਰਥ ਕਰਨੇ ਹੋਣ ਫਿਰ ਜ਼ੋਰ ਦੇ ਕੇ ਬੋਲਿਆ ਜਾਂਦਾ। ਪਰ ਇੱਥੇ ਪ੍ਰਕਰਨ ਪਾਪਾਂ ਦਾ ਚੱਲ ਰਿਹਾ ਹੈ, ਇਸ ਲਈ ਮਲ ਪਾਠ ਹੀ ਉਚਾਰਨ ਕਰਨਾ ਯੋਗ ਹੈ। ਪਰ ਉਹਨਾਂ ਨੇ ਇਹ ਵੀ ਅਰਥ ਕੀਤਾ ਵੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਦਹਿਨ ਪਏ ਮਲ, ਜਿਹੜੇ ਬੜੇ ਵੱਡੇ ਭਲਵਾਨ ਸਨ, ਕਾਮ ਕ੍ਰੋਧ ਆਦਿਕ ਵਿਕਾਰ, ਉਹ ਵੀ ਸੜ ਗਏ। ਪਾਵਰ ਤੇ ਠੀਕ ਹੈ, ਪਰ ਹਰ ਸਿਮਰਨ ਦਹਿਨ ਪਏ ਮਲ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਵੀ ਜਿਹੜੇ ਸਾਡੇ ਜੀਵਨ ਦੇ ਮਲ ਦੋਸ਼ ਸਨ, ਪਾਪ ਸਨ, ਉਹ ਸਾਰੇ ਸੜ ਕੇ ਸਵਾਹ ਹੋ ਗਏ।
ਟੋਡੀ ਮਹੱਲਾ ਪੰਜਵਾਂ, ਮਾਈ ਚਰਨ ਗੁਰ ਮਿੱਠੇ, ਵੜੈ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਟੋਡੀ ਰਾਗ ਦੇ ਵਿੱਚ ਮਾਈ ਸ਼ਬਦ ਦੁਆਰਾ ਹਰ ਮਾਈ ਭਾਈ ਨੂੰ ਸਾਂਝਾ ਉਪਦੇਸ਼ ਦਿੰਦੀ ਹਨ। ਮਾਈ ਚਰਨ ਗੁਰ ਮਿੱਠੇ, ਹੇ ਮਾਂ, ਹੇ ਉੱਤਮ ਸਖੀ, ਸਤਿਗੁਰੂ ਦੇ ਚਰਨ ਬਹੁਤ ਮਿੱਠੇ ਪਿਆਰੇ ਨੇ। ਕਿਉਂ? ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇੱਥੋਂ ਤੱਕ ਵਾਹਿਗੁਰੂ ਦੇ ਚਰਨ ਕਮਲ ਪਿਆਰੇ ਹਨ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਵਾਹਿਗੁਰੂ ਦੇ ਪਿਆਰਿਆਂ ਦਾ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੁੰਦਾ ਹੈ, ਔਰ ਉਹਨਾਂ ਨੂੰ ਨਾ ਤੇ ਰਾਜ ਦੀ ਕੋਈ ਇੱਛਾ ਹੁੰਦੀ ਹੈ ਤੇ ਨਾ ਹੀ ਕੋਈ ਮੁਕਤੀ ਦੀ ਖਾਹਿਸ਼ ਰੱਖਦੀ ਹਨ। ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਿਣ ਦਾ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਮਾਈ ਚਰਨ ਗੁਰ ਮਿੱਠੇ, ਹੇ ਮਾਂ, ਸਤਿਗੁਰੂ ਦੇ ਚਰਨ ਬਹੁਤ ਮਿੱਠੇ ਪਿਆਰੇ ਹਨ। ਵੱਡੇ ਪਾਕ ਦੀਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਵੱਡਿਆਂ ਭਾਗਾਂ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਈ ਗੁਰੂ ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਦਾ ਹੈ ਤੇ ਗੁਰੂ ਦੇ ਦਰਸ਼ਨ ਕੀਤਿਆਂ ਕਰੋੜਾਂ ਹੀ ਫਲ ਸਾਨੂੰ ਪ੍ਰਾਪਤ ਹੋ ਜਾਂਦੇ ਹਨ। ਭਾਵ ਜਿਤੜੇ ਫਲ ਮਨ ਬੰਸ਼ੀਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਕਿਸੇ ਵੀ ਭਾਵਨਾ ਦੇ ਨਾਲ ਗੁਰੂ ਦੇ ਜਾ ਕੇ ਦਰਸ਼ਨ ਕਰਦਾ ਹੈ ਸਤਿਗੁਰੂ ਸਫਲ ਦਰਸ਼ਨ ਨੇ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਨ ਹਾਰਾ ਤੇ ਉਹੀ ਫਲ ਪ੍ਰਾਪਤ ਹੋ ਜਾਂਦੇ ਨੇ। ਜੋ ਵੀ ਇੱਛਾ ਲੈ ਕੇ ਕੋਈ ਜਾਵੇ ਸਤਿਗੁਰੂ ਉਹੀ ਫਲ ਉਹਦੀ ਝੋਲੀ ਵਿੱਚ ਪਾ ਦਿੰਦੇ ਹਨ। ਇਸੇ ਲਈ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ।
ਗੁਰ ਗਾਵਤ ਅਚੁਤ ਅਬਨਾਸੀ ਕਾਮ ਕ੍ਰੋਧ ਬਿਨਸੇ ਮਦ ਟੀਠੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਣ ਗਾਵਤ ਅਚੁਤ ਅਬਨਾਸੀ ਅਚੁਤ ਦਾ ਅਰਥ ਅਗੈਡ ਸਰੂਪ ਅਬਨਾਸ਼ੀ ਜੋ ਨਾਸ ਤੋਂ ਰਹਿਤ ਅਕਾਲ ਪੁਰਖ ਹੈ ਉਹਦੇ ਗੁਣ ਗਾਉਂਦਿਆਂ ਹੋਇਆਂ ਉਹਦੀ ਕੀਰਤਨ ਭਗਤੀ ਕਰਦਿਆਂ ਹੋਇਆਂ ਕਾਮ ਕ੍ਰੋਧ ਬਿਨਸੇ ਮਦ ਟੀਠੇ ਕਾਮ ਕ੍ਰੋਧ ਮਦ ਹੰਕਾਰ ਜਿਹੜੇ ਬਹੁਤ ਟੀਠੇ ਟੀਠ ਸੁਭਾਅ ਵਾਲੇ ਸਨ ਬੜੇ ਕਠੋਰ ਸੁਭਾਅ ਵਾਲੇ ਸਨ ਜਿਹੜੇ ਸਾਡੇ ਆਖੇ ਨਹੀਂ ਸੀ ਲੱਗਦੇ ਹਮੇਸ਼ਾ ਲਈ ਸਾਡੇ ਉੱਤੇ ਹਾਵੀ ਹੋਏ ਹੋਏ ਸਨ ਇਹ ਕਾਮ ਕ੍ਰੋਧ ਤੇ ਹੰਕਾਰ ਜੋ ਬਹੁਤ ਟੀਠਦਾਈ ਸੁਭਾਅ ਵਾਲੇ ਬਣੇ ਹੋਏ ਸਨ ਇਹ ਵੀ ਸਾਰੇ ਦੇ ਸਾਰੇ ਨਾਸ ਹੋ ਗਏ।
ਅਸਥਿਰ ਪਏ ਸਾਚ ਰੰਗ ਰਾਤੇ ਜਨਮ ਮਰਨ ਬਾਹੋਰ ਨਹੀਂ ਪੀਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹ ਹਮੇਸ਼ਾ ਲਈ ਅਸਥਿਰ ਪਏ ਉਹ ਅਚਲ ਪਦਵੀ ਨੂੰ ਪ੍ਰਾਪਤ ਹੋ ਗਏ ਉਹਨਾਂ ਨੂੰ ਅਟਲ ਤੇ ਅਮਰ ਪਦਵੀ ਪ੍ਰਾਪਤ ਹੋ ਗਈ। ਹਜ਼ੂਰ ਫਰਮਾਉਂਦੇ ਨੇ ਜਨਮ ਮਰਨ ਬਾਹੋਰ ਨਹੀਂ ਪੀਠੇ ਉਹ ਜਨਮ ਮਰਨ ਦੇ ਪੁੜਾਂ ਦੇ ਵਿੱਚ ਫੇਰ ਨਹੀਂ ਪੀਸੇ ਗਏ। ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਨੂੰ ਅਮਰ ਤੇ ਅਟਲ ਪਦਵੀ ਪ੍ਰਾਪਤ ਹੋ ਗਈ ਫਿਰ ਦੁਬਾਰਾ ਮੁੜ ਕੇ ਉਹ ਜਨਮ ਮਰਨ ਦੇ ਦੋ ਪੁੜਾਂ ਦੇ ਵਿੱਚ ਨਹੀਂ ਪੀਸੇ ਗਏ ਭਾਵ ਉਹਨਾਂ ਨੂੰ ਜਨਮ ਮਰਨ ਤੋਂ ਵੀ ਮੁਕਤੀ ਹਾਸਲ ਹੋ ਗਈ।
ਬਿਨ ਅਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨ ਹਰ ਭਜਨ ਰੰਗ ਰਸ ਜੇਤੇ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਬਿਨ ਹਰ ਭਜਨ ਨਾ ਹੀ ਛੁਟਕਾਰਾ ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੁੰਦਾ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਜਿਤਨੇ ਵੀ ਮਾਇਆ ਦੇ ਰੰਗ ਨੇ ਜਾਂ ਮਾਇਆ ਦੇ ਰਸ ਨੇ ਸੰਤ ਦਿਆਲ ਜਦੋਂ ਸਤਿਗੁਰੂ ਦਿਆਲ ਹੋਏ ਉਹਨਾਂ ਦੀ ਕਿਰਪਾ ਦੇ ਨਾਲ ਜਾਣੇ ਸਭ ਝੂਠੇ ਅਸੀਂ ਉਹਨਾਂ ਸਾਰਿਆਂ ਨੂੰ ਝੂਠੇ ਸਮਝ ਲਿਆ ਹੈ।
ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਗੁਰੂ ਦੇ ਪਾਸੋਂ ਨਾਮ ਰੂਪੀ ਰਤਨ ਪ੍ਰਾਪਤ ਕੀਤਾ ਹੈ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰੂ ਹਾਥ ਤੇਰੇ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰੂ ਨਾਮ ਦੀ ਉਹ ਰਿਣ ਲਾਥਾ ਮੈਂ ਗੁਰੂ ਦੀ ਕਿਰਪਾ ਦੁਆਰਾ ਨਾਮ ਰੂਪੀ ਰਤਨ ਨੂੰ ਪ੍ਰਾਪਤ ਕੀਤਾ ਹੈ ਨਾਮ ਬਿਹੂਨ ਚਲੇ ਸਭ ਜਿਹੜੇ ਮਨੁੱਖ ਵਾਹਿਗੁਰੂ ਦੇ ਨਾਮ ਤੋਂ ਸਖਣੇ ਸਨ ਨਾਮ ਤੋਂ ਵਿਹੂਣੇ ਸਨ ਵੀ ਉਹ ਸਾਰੇ ਹੀ ਇੱਥੋਂ ਮੂਠੇ ਦਾ ਅਰਥ ਹੈ ਵੀ ਸਭ ਕੁਝ ਉਹ ਆਪਣਾ ਲੁਟਾ ਪੁਟਾ ਕੇ ਇੱਥੋਂ ਗਏ ਨੇ ਭਾਵ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਮਨੁੱਖ ਦੇ ਨਾਲ ਅੱਗੇ ਨਹੀਂ ਜਾਂਦੀ ਕਰਮ ਧਰਮ ਪਾਖੰਡ ਜੋ ਦਿਸਾ ਹੈ ਤਿੰਨ ਜਮਜਾ ਗਾਤੀ ਲੁੱਟਾ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਅੱਗੇ ਤਾਂ ਵਾਹਿਗੁਰੂ ਦਾ ਨਾਮ ਤੇ ਕੀਰਤਨ ਹੀ ਜਾਂਦਾ ਹੈ ਬਾਕੀ ਹੋਰ ਸਭ ਚੀਜ਼ਾਂ ਇੱਥੇ ਹੀ ਲੁੱਟੀਆਂ ਪੁੱਟੀਆਂ ਜਾਂਦੀਆਂ ਨੇ ਇਸੇ ਲਈ ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਸਾਰੇ ਜੀਵ ਇੱਥੋਂ ਆਪਣੇ ਲੁੱਟੇ ਹੋਏ ਗਏ ਹਨ।
ਓਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਪਲੋ ਹਮਾਰਾ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਅਸੀਂ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ, ਉਸ ਨਾਮ ਨੂੰ ਚੇਤੇ ਕੀਤਾ। ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਪਲੋ ਹਮਾਰਾ, ਸਾਡਾ ਕੋਈ ਪਲੋ ਦਾ ਅਰਥ ਵੀ ਪਲਾ, ਅੰਕੁਰ ਦਾ ਅਰਥ ਹੈ ਕੋਈ ਕਰਮਾਂ ਦਾ ਅੰਕੁਰ ਜਾਗਿਆ, ਕੋਈ ਸਾਡਾ ਪਲਾ ਕਰਮ ਉਦੇ ਹੋਇਆ, ਕੋਈ ਚੰਗਾ ਪੁੰਨ ਕਰਮ ਫੁੱਟਿਆ, ਜਿਸ ਦਾ ਸਦਕਾ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ। ਸਹਿਜ ਆਨੰਦ ਹੋਵੇ ਦਿਨ ਰਾਤੀ, ਤੇ ਹੁਣ ਦਿਨ ਰਾਤ ਹਮੇਸ਼ਾ ਲਈ ਆਤਮਕ ਅਡੋਲ ਅਵਸਥਾ ਦੇ ਵਿੱਚ ਟਿਕਿਆ ਹੋਇਆ ਸਾਨੂੰ ਉਹ ਆਤਮਕ ਆਨੰਦ ਵੀ ਪ੍ਰਾਪਤ ਹੋ ਰਿਹਾ ਹੈ।
ਗੁਰਪੂਰਾ ਭੇਟਿਓ ਵੱਡ ਭਾਗੀ, ਜਾਕੋ ਅੰਤ ਨ ਪਾਰਾ ਵਾਰਾ।
ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਫਰਮਾਉਂਦੇ ਹਨ, ਗੁਰਪੂਰਾ ਭੇਟਿਓ ਵੱਡ ਭਾਗੀ, ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪੂਰਾ ਗੁਰੂ ਮਿਲਿਆ ਹੈ। ਜਾਕੋ ਅੰਤ ਨ ਪਾਰਾ ਵਾਰਾ, ਜਿਸ ਗੁਰੂ ਦੇ ਗੁਣਾਂ ਦਾ ਉਰਵਾਰ ਪਾਰ ਦਾ ਕੋਈ ਅੰਤ ਜਾਣ ਹੀ ਨਹੀਂ ਸਕਦਾ, ਕਿਉਂਕਿ ਗੁਰੂ ਦੀ ਮਹਿਮਾ ਵੀ ਅਪਰਪਾਰ ਹੈ। ਗੁਰ ਨਾਲ ਤੁਲ ਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਕ ਸੋ ਲਾਗਾ ਸੇਵ, ਜਿਸ ਗੁਰੂ ਦੀਆਂ ਸਿਫਤਾਂ ਦਾ ਕੋਈ ਅੰਤ ਪਾਰਾ ਵਾਰ ਵੀ ਨਹੀਂ ਜਾਣ ਸਕਦਾ, ਸਾਨੂੰ ਉਹ ਪੂਰਾ ਗੁਰੂ ਵੱਡਿਆਂ ਭਾਗਾਂ ਦਾ ਸਦਕਾ ਮਿਲਿਆ ਹੈ।
ਕਰ ਗਹਿ ਕਾਢ ਲਿਓ ਜਨ ਆਪਣਾ, ਬਿਗ ਸਾਗਰ ਸੰਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੈਂ ਤੇ ਬਿਗ ਸਾਗਰ ਸੰਸਾਰਾ, ਜਿਹੜਾ ਜ਼ਹਿਰ ਦਾ ਸਮੁੰਦਰ ਸੰਸਾਰ ਹੈ, ਮੈਂ ਤੇ ਇਸ ਜ਼ਹਿਰ ਦੇ ਪਰੇ ਸੰਸਾਰ ਰੂਪੀ ਸਮੁੰਦਰ ਵਿੱਚ ਗੋਤੀ ਖਾ ਰਿਹਾ ਸੀ। ਕਰ ਗਹਿ ਕਾਢ ਲਿਓ ਜਨ ਆਪਣਾ, ਤੇ ਸਤਿਗੁਰੂ ਨੇ ਮਿਹਰਬਾਨ ਹੋ ਕੇ ਤੇ ਮੈਨੂੰ ਆਪਣਾ ਦਾਸ ਜਾਣ ਕੇ ਤੇ ਮੇਰਾ ਹੱਥ ਪਕੜ ਕੇ, ਹੱਥ ਕੀ ਹੈ ਮਨ, ਮੇਰਾ ਮਨ ਰੂਪੀ ਹੱਥ ਪਕੜ ਕੇ ਤੇ ਸਤਿਗੁਰੂ ਨੇ ਇਸ ਭਾਵ ਸਾਗਰ ਤੋਂ ਬਾਹਰ ਕੱਢ ਲਿਆ ਹੈ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ।
ਇਹ ਗੁਰੂ ਦੀ ਮਹਿਮਾ ਹੈ, ਗੁਰੂ ਦੀ ਵਡਿਆਈ ਹੈ। ਜਨਮ ਮਰਨ ਕਾਟੇ ਗੁਰ ਬਚਨੀ, ਗੁਰੂ ਦੇ ਬਚਨਾਂ ਨੇ ਸਾਡੇ ਜਨਮ ਮਰਨ ਦੇ ਜਿਹੜੇ ਚੱਕਰ ਸਨ ਉਹ ਵੀ ਕੱਟ ਦਿੱਤੇ। ਭਾਵ ਜਿਹੜਾ ਗੁਰਸਿੱਖ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ। ਗੁਰੂ ਦੇ ਬਚਨਾਂ ਨੇ ਜਨਮ ਮਰਨ ਦੇ ਫੇਰੇ ਵੀ ਕੱਟ ਦਿੱਤੇ। ਬਹੁੜ ਨਾ ਸੰਕਟ ਦੁਆਰਾ, ਹੁਣ ਸਾਨੂੰ ਇਹ ਦੁੱਖ ਦਾ ਦੁਆਰ ਕਦੇ ਪ੍ਰਾਪਤ ਹੀ ਨਹੀਂ ਹੋਵੇਗਾ।
ਨਾਨਕ ਸਰਨ ਗਈ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਤੇ ਆਪਣੇ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਪੁਨਹ ਪੁਨਹ ਨਮਸਕਾਰਾ, ਤੇ ਬਾਰ ਬਾਰ ਉਹਦੇ ਚਰਨਾਂ ਤੇ ਨਮਸਕਾਰ ਵੀ ਕਰਦੇ ਹਾਂ, ਨਾਲੇ ਉਹਦੀ ਸ਼ਰਨ ਗ੍ਰਹਿਣ ਕੀਤੀ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਨਾਲੇ ਨਮਸਕਾਰ ਵੀ ਕਰਦੇ ਹਾਂ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਤੇ ਨਾਲ ਹੀ ਨਮਸੂੰ ਅਕਾਲੇ ਨਮਸੂੰ ਕਿਰਪਾਲੇ, ਨਮਸਕਾਰ ਵੀ ਹੈ ਨਾਲੇ ਉਹਦੀ ਸ਼ਰਨ ਵੀ ਗ੍ਰਹਿਣ ਕੀਤੀ ਹੈ। ਅਸੀਂ ਉਸ ਮਾਲਕ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਬਾਰ ਬਾਰ ਉਹਦੇ ਚਰਨਾਂ ਤੇ ਮੱਥਾ ਟੇਕਦੇ ਹਾਂ।
ਤੁਹਾਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ ਰਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਹਰ ਮਾਈ ਭਾਈ ਨੂੰ ਸਾਂਝਾ ਹੀ ਉਪਦੇਸ਼ ਦਿੰਦੇ ਹਨ। ਮਾਈ ਮੇਰੇ ਮਨ ਕੋ ਸੁਖ, ਹੇ ਮਾਂ ਹੇ ਉੱਤਮ ਸਖੀ, ਮੇਰੇ ਮਨ ਨੂੰ ਬਹੁਤ ਵੱਡਾ ਸੁਖ ਪ੍ਰਾਪਤ ਹੋਇਆ ਹੈ, ਔਰ ਉਤਨਾ ਵੱਡਾ ਸੁਖ ਹੋਰ ਕਿਸੇ ਨੂੰ ਵੀ ਨਹੀਂ ਮਿਲ ਸਕਦਾ। ਉਹ ਕਿਤਨਾ ਵੱਡਾ ਸੁਖ ਹੈ। ਸਤਿਗੁਰੂ ਅੱਗੇ ਨਾਲ ਦੀ ਪੰਕਤੀ ਵਿੱਚ ਫਰਮਾਉਂਦੇ ਹਨ, ਕੋਟ ਆਨੰਦ ਰਾਜ ਸੁਖ ਭੋਗਵੇ। ਜਿਵੇਂ ਕਰੋੜਾਂ ਹੀ ਰਾਜ ਦੇ ਸੁਖ ਤੇ ਕੋਈ ਆਨੰਦ ਭੋਗ ਲਵੇ, ਜਿੰਨਾ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ। ਹੁਣ ਇੱਕ ਦੇਸ਼ ਦਾ ਹੀ ਰਾਜ ਨਹੀਂ ਮਿਲਦਾ ਤੇ ਕਰੋੜਾਂ ਰਾਜਾਂ ਦਾ ਸੁਖ ਤੇ ਆਨੰਦ ਕੌਣ ਭੋਗ ਸਕਦਾ? ਕੋਈ ਵੀ ਨਹੀਂ। ਪਰ ਇਹ ਬ੍ਰਹਮ ਗਿਆਨੀ ਨੂੰ, ਨਾਮ ਰਸੀਏ ਨੂੰ ਏਡਾ ਵੱਡਾ ਸੁਖ ਪ੍ਰਾਪਤ ਹੁੰਦਾ ਹੈ ਜਿਵੇਂ ਕੋਈ ਕਰੋੜਾਂ ਹੀ ਰਾਜ ਦੇ ਸੁਖ ਤੇ ਆਨੰਦ ਭੋਗ ਲਵੇ। ਹਰ ਸਿਮਰਤ ਬਿਨਸੈ ਸਭ ਦੁੱਖ, ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਰਾ ਦੁੱਖ ਵੀ ਨਾਸ ਹੋ ਜਾਂਦਾ ਹੈ। ਮਾਈ ਮੇਰੇ ਮਨ ਕੋ ਸੁਖ, ਸੁਖ ਦੇ ਬਾਰੇ ਮਹਾਂਪੁਰਖ ਕਦੇ ਕਦੇ ਇੱਕ ਵਿਸ਼ੇਸ਼ ਵਿਚਾਰ ਸਰਵਣ ਕਰਾਉਂਦੇ ਸਨ ਵੀ ਦੁਨੀਆਂ ਦੇ ਵਿੱਚ ਜਿਵੇਂ ਕੋਈ ਰਾਜਾ ਹੋਵੇ, ਉਹਦੀ ਫੌਜ ਤੇ ਉਹਦੀਆਂ ਰਾਣੀਆਂ ਆਗਿਆਕਾਰ ਹੋਣ, ਬੇਅੰਤ ਖਜ਼ਾਨੇ ਵੀ ਉਸਦੇ ਪਾਸ ਹੋਣ ਤੇ ਸਾਰੇ ਨੌਕਰ ਚਾਕਰ ਵੀ ਸੇਵਾ ਕਰਦੇ ਹੋਣ ਅਤੇ ਸਾਰੀ ਪ੍ਰਜਾ ਵੀ ਰਾਜੇ ਦਾ ਮਾਨ ਸਤਿਕਾਰ ਕਰਦੀ ਹੋਵੇ ਤੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਉਸਨੂੰ ਮਹਾਨ ਸੁਖ ਮੰਨਿਆ ਜਾਂਦਾ। ਜਿਹੜਾ ਕੋਈ ਮਨੁੱਖ ਰਾਜਾ ਹੋਵੇ, ਸਾਰੀ ਫੌਜ ਤੇ ਰਾਣੀਆਂ ਆਗਿਆਕਾਰ ਹੋਣ ਤੇ ਹੋਰ ਸਭ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੋਵੇ, ਉਸਨੂੰ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸੁਖ ਮੰਨੇ। ਪਰ ਮਹਾਂਪੁਰਖ ਦੱਸਦੇ ਸਨ, ਜਿਹੜੇ ਸੰਸਾਰ ਦੇ ਵਿੱਚ ਚੰਗੇ ਸੰਗੀਤਕਾਰ ਨੇ, ਜਿਨ੍ਹਾਂ ਨੂੰ ਰਾਗ ਦੀ ਸਮਝ ਹੈ, ਜਦੋਂ ਉਹ ਕਿਸੇ ਮਸਤੀ ਦੇ ਵਿੱਚ ਆ ਕੇ ਰਾਗ ਗਾਉਂਦੇ ਹਨ ਜਾਂ ਕੀਰਤਨ ਕਰਦੇ ਹਨ ਤੇ ਜਿੰਨਾ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਔਰ ਉਹ ਰਾਜੇ ਨੂੰ ਵੀ ਸਾਰੀ ਉਮਰ ਵਿੱਚ ਨਹੀਂ ਪ੍ਰਾਪਤ ਹੋ ਸਕਦਾ। ਭਾਵ ਰਾਜੇ ਦੇ ਨਾਲੋਂ ਜਿਹੜੇ ਵੱਡੇ ਵੱਡੇ ਕੀਰਤਨੀਏ ਹਨ ਉਹਨਾਂ ਨੂੰ ਵਧੇਰੇ ਸੁਖ ਪ੍ਰਾਪਤ ਹੋ ਜਾਂਦਾ। ਅਤੇ ਤੀਸਰੇ ਨੰਬਰ ਤੇ ਜਿਹੜੇ ਦੇਵਤਿਆਂ ਦੇ ਰਾਗੀ ਹਨ, ਜਿਨ੍ਹਾਂ ਨੂੰ ਗੰਧਰਵ ਆਖਿਆ ਜਾਂਦਾ, ਔਰ ਉਹਨਾਂ ਦੀ ਆਵਾਜ਼ ਬੜੀ ਸੁਰੀਲੀ ਤੇ ਬੜੀ ਰਸੀਲੀ ਮੰਨੀ ਗਈ ਹੈ, ਔਰ ਉਹਨਾਂ ਨੂੰ ਜਿਹੜੇ ਇਸ ਮਾਤ ਲੋਕ ਦੇ ਚੰਗੇ ਰਾਗੀ ਨੇ ਉਹਨਾਂ ਦੇ ਨਾਲੋਂ ਵੀ 100 ਗੁਣਾ ਵਧੇਰੇ ਸੁਖ ਪ੍ਰਾਪਤ ਹੁੰਦਾ। ਔਰ ਉਹਨਾਂ ਤੋਂ ਅੱਗੇ ਆ ਜਾਂਦੀ ਹੈ ਗੱਲ, ਤਿੰਨ ਕਿਸਮ ਦੇ ਦੇਵਤੇ ਨੇ, ਅਜਾਨ ਦੇਵ, ਪਿਤਰ ਦੇਵ, ਕਰਮ ਦੇਵ। ਇਹਨਾਂ ਨੂੰ 100-100 ਗੁਣਾ ਇੱਕ ਦੂਸਰੇ ਤੋਂ ਵਧੇਰੇ ਸੁਖ ਪ੍ਰਾਪਤ ਹੁੰਦਾ ਹੈ। ਅਤੇ 7ਵੇਂ ਨੰਬਰ ਤੇ ਆ ਜਾਂਦੀ ਹੈ ਦੇਵਤਿਆਂ ਦੇ ਰਾਜੇ ਇੰਦਰ ਦੀ ਗੱਲ। ਇੰਦਰ ਸਵਰਗ ਦਾ ਰਾਜਾ ਹੈ ਔਰ ਉਹਨੂੰ ਸਾਰੇ ਦੇਵਤਿਆਂ ਨਾਲੋਂ ਵੱਧ ਸੁਖ ਮੰਨਿਆ ਹੈ। ਇਹਨਾਂ ਤੋਂ ਅੱਗੇ ਜਿਹੜੇ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤੀ, ਉਹਨੂੰ 100 ਗੁਣਾ ਵਧੇਰੇ ਸੁਖ ਮੰਨਿਆ। ਪਰ ਇਹਦੇ ਨਾਲੋਂ ਜਿਹੜੇ ਅੱਗੇ ਤਿੰਨ ਦੇਵਤੇ ਨੇ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇਹਨਾਂ ਨੂੰ 100-100 ਗੁਣਾ ਵਧੇਰੇ ਸੁਖ ਮੰਨਿਆ ਹੈ। ਕਿਉਂਕਿ ਜਿਹੜਾ ਵਿਸ਼ਨੂੰ ਹੈ ਉਹ ਸਭ ਤੋਂ ਪ੍ਰਧਾਨ ਦੇਵਤਾ ਮੰਨਿਆ ਹੈ ਤੇ ਸਾਰਿਆਂ ਤੋਂ ਵੱਧ ਸੁਖ ਵਿਸ਼ਨੂੰ ਦੇਵਤੇ ਨੂੰ ਮੰਨਿਆ ਗਿਆ। ਪਰ ਨਾਲ ਹੀ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਜਿਹੜਾ ਨਾਮ ਰਸੀਆ ਬ੍ਰਹਮ ਗਿਆਨੀ ਮਹਾਂਪੁਰਖ ਹੈ, ਜਿੰਨਾ ਉਸ ਨੂੰ ਇੱਕ ਅੱਖ ਦੇ ਫੋਰੇ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਤੇ ਜਿੰਨੇ ਵੀ ਦੇਵੀ ਦੇਵਤੇ ਨੇ ਉਹਨਾਂ ਨੂੰ 100 ਸਾਲ ਦੇ ਵਿੱਚ ਵੀ ਉਹਨਾਂ ਸੁਖ ਨਹੀਂ ਪ੍ਰਾਪਤ ਹੁੰਦਾ। ਏਡਾ ਵੱਡਾ ਸੁਖ ਨਾਮ ਰਸੀਆਂ ਨੂੰ ਪ੍ਰਾਪਤ ਹੁੰਦਾ। ਇਸ ਸੁਖ ਦੇ 11 ਦਰਜੇ ਮਹਾਂਪੁਰਖ ਦੱਸਦੇ ਸਨ। ਮਾਈ ਮੇਰੇ ਮਨ ਕੋ ਸੁਖ, ਹੇ ਮਾਂ, ਮੇਰੇ ਮਨ ਨੂੰ ਏਡਾ ਵੱਡਾ ਸੁਖ ਪ੍ਰਾਪਤ ਹੋਇਆ ਜੋ ਮੈਂ ਬਿਆਨ ਨਹੀਂ ਕਰ ਸਕਦਾ। ਜਿਵੇਂ ਕੋਈ ਕਰੋੜਾਂ ਹੀ ਰਾਜ ਦੇ ਸੁਖ ਤੇ ਆਨੰਦ ਭੋਗ ਲਵੇ, ਏਡਾ ਵੱਡਾ ਸੁਖ, ਇਹ ਵੀ ਇੱਕ ਸਮਝਾਉਣ ਦੀ ਖਾਤਰੀ ਉਦਾਹਰਣ ਦਿੱਤੀ ਹੈ, ਮੈਨੂੰ ਪ੍ਰਾਪਤ ਹੋਇਆ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ।
ਕੋਟ ਜਨਮ ਕੇ ਕਿਲ ਬਿਖ ਨਾਸੈ, ਸਿਮਰਤ ਪਾਵਨ ਤਨ ਮਨ ਸੁਖ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਦੇਖ ਲੋ ਸਿਮਰਨ ਕਰਦਿਆਂ ਹੋਇਆ ਕਰੋੜਾਂ ਜਨਮਾਂ ਦੇ ਕਿਲ ਬਿਖ ਦਾ ਅਰਥ ਹੈ ਬੱਜਰ ਪਾਪ, ਕਿ ਨਿਸ਼ਚੇ ਕਰਕੇ ਬਿਖ ਵਿਓ ਰੂਪ ਜਿਹੜੇ ਵੱਡੇ ਪਾਪ ਨੇ ਉਹ ਵੀ ਨਾਸ ਹੋ ਜਾਂਦੇ ਹਨ ਤੇ ਸਿਮਰਨ ਕਰਦਿਆਂ ਹੋਰ ਕੀ ਮਿਲਦਾ ਹੈ? ਪਾਵਨ ਤਨ ਮਨ ਸੁਖ। ਇਹ ਤਨ ਤੇ ਮਨ ਪਾਵਨ ਦਾ ਅਰਥ ਹੈ ਪਵਿੱਤਰ ਹੋ ਜਾਂਦੇ ਨੇ। ਤੇ ਨਾਲ ਇਹਨਾਂ ਨੂੰ ਮਹਾਨ ਸੁਖ ਪ੍ਰਾਪਤ ਹੋ ਜਾਂਦਾ ਹੈ।
ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟ ਉਤਰੀ ਭੁੱਖ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਦੇਖ ਕੇ ਸਾਡੀ ਤੇ ਸਭ ਆਸਾ ਪੂਰਨ ਹੋ ਗਈ ਹੈ। ਭਾਵ ਜਦੋਂ ਕਿਸੇ ਨੂੰ ਇੱਕ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ ਤੇ ਇੱਕ ਵਾਰੀ ਉਹਦੇ ਦਰਸ਼ਨ ਦੀਦਾਰ ਕਰਕੇ ਸਭ ਆਸਾ ਪੂਰਨ ਹੋ ਜਾਂਦੀ ਹੈ ਤੇ ਨਾਲ ਦਰਸ਼ਨ ਭੇਟਤ ਉਤਰੀ ਭੁੱਖ। ਉਸ ਵਾਹਿਗੁਰੂ ਦੇ ਦਰਸ਼ਨ ਮਿਲਦਿਆਂ ਸਾਰ, ਦਰਸ਼ਨ ਕਰਦਿਆਂ ਸਾਰ ਤੇ ਸਾਰੀ ਭੁੱਖ ਵੀ ਲਹਿ ਗਈ, ਕਿਉਂਕਿ ਨਹੀਂ ਤੇ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਭੁੱਖ ਜਾਗਦੀ ਹੀ ਰਹਿੰਦੀ ਹੈ। ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਜਿਨ੍ਹਾਂ ਨੂੰ ਚੰਗੇ ਚੰਗੇ ਹੋਰ ਕੋਈ ਨਾ ਕੋਈ ਰੰਗ ਰੂਪ ਨਾਟਕ ਡਰਾਮੇ ਦੇਖਣ ਦਾ ਸ਼ੌਕ ਪੈਦਾ ਹੋ ਜਾਂਦਾ ਹੈ ਤੇ ਫਿਰ ਉਹ ਰੋਜ਼ ਚਾਹੁੰਦੇ ਨੇ ਹੋਰ ਨਵੇਂ ਤੋਂ ਨਵੇਂ ਅਸੀਂ ਡਰਾਮੇ ਦੇਖਦੇ ਰਹੀਏ ਤੇ ਇਹ ਇੱਕ ਸਾਡੇ ਮਨ ਦੀ ਭੁੱਖ ਹੁੰਦੀ ਹੈ। ਪਰ ਜਦੋਂ ਵਾਹਿਗੁਰੂ ਦੇ ਇੱਕ ਵਾਰੀ ਦਰਸ਼ਨ ਕਰ ਲਈਏ ਫਿਰ ਸਾਰੀ ਇਹ ਭੁੱਖ ਲੈ ਜਾਂਦੀ ਹੈ। ਅੱਖਾਂ ਵੀ ਰੱਜ ਜਾਂਦੀਆਂ ਨੇ, ਮਨ ਵੀ ਰੱਜ ਜਾਂਦਾ ਹੈ, ਆਤਮਾ ਵੀ ਤ੍ਰਿਪਤ ਹੋ ਜਾਂਦੀ ਹੈ। ਵਾਹਿਗੁਰੂ ਦੇ ਦਰਸ਼ਨ ਕਰਕੇ ਹੋਰ ਕੋਈ ਭੁੱਖ ਰਹਿੰਦੀ ਹੀ ਨਹੀਂ, ਸਭ ਆਸਾਂ ਵੀ ਪੂਰਨ ਹੋ ਜਾਂਦੀਆਂ ਤੇ ਸਾਰੀ ਭੁੱਖ ਵੀ ਉਤਰ ਜਾਂਦੀ ਹੈ।
ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਤੇਨ ਪਾਰ ਜਾਤ ਹਰ ਹਰ ਰੁੱਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਸਾਰੀਆਂ ਹੀ ਬਰਕਤਾਂ ਨੇ। ਚਾਰ ਪਦਾਰਥ ਮੰਨੇ ਗਏ ਨੇ, ਧਰਮ ਅਰਥ ਕਾਮ ਤੇ ਮੋਖ, ਉਹ ਵੀ ਸਿਮਰਨ ਦੁਆਰਾ ਪ੍ਰਾਪਤ ਹੋ ਜਾਂਦੇ ਨੇ ਤੇ ਅਸ਼ਟ ਮਹਾਸਿੱਧ ਜਿਹੜੀਆਂ ਅੱਠ ਪਰਮ ਸਿੱਧੀਆਂ ਰੂਹਾਨੀ ਸ਼ਕਤੀਆਂ ਨੇ ਜਿਨ੍ਹਾਂ ਦੀ ਬਾਬਤ ਲਿਖਿਆ ਹੈ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁੰਨ ਈਕਤਾ ਅਸ਼ਟ ਸਿੱਧ ਕੇ ਨਾ, ਇਹ ਜਿਹੜੀਆਂ ਮਹਾਸਿੱਧੀਆਂ ਨੇ ਇਹ ਵੀ ਪ੍ਰਾਪਤ ਹੋ ਜਾਂਦੀਆਂ। ਕਾਮ ਤੇਨ ਇੱਕ ਸਵਰਗ ਦੇ ਵਿੱਚ ਗਊ ਮੰਨੀ ਹੋਈ ਹੈ, ਕਹਿੰਦੇ ਨੇ ਉਹ ਸਭ ਕਾਮਨਾ ਪੂਰੀਆਂ ਕਰ ਦਿੰਦੀ ਹੈ। ਪਾਰ ਜਾਤ ਕਾਲੋ ਬਿਰਸ਼ ਦਾ ਨਾਮ ਹੈ, ਇਹ ਵੀ ਦੇਵ ਲੋਕ ਦੇ ਵਿੱਚ ਮੰਨਿਆ ਹੈ। ਕਾਲੋ ਬਿਰਸ਼ ਦੀ ਵੀ ਇਹੀ ਖਾਸੀਅਤ ਹੈ, ਉਹਦੇ ਕੋਲ ਜਾ ਕੇ ਮਨੁੱਖ ਜੋ ਵੀ ਇੱਛਾ ਕਰੇ ਉਹ ਪੂਰੀ ਹੋ ਜਾਂਦੀ ਹੈ। ਕਾਮ ਤੇਨ ਤੇ ਕਾਲੋ ਬਿਰਸ਼ਾਂ ਦੇ ਵਿੱਚ ਇਹੀ ਵੱਡਾ ਗੁਣ ਹੈ, ਉਹਨਾਂ ਦੇ ਕੋਲ ਜਾ ਕੇ ਮਨੁੱਖ ਜੋ ਵੀ ਮੰਗੇ ਉਹੀ ਕੁਛ ਮਿਲ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਸਾਡੇ ਲਈ ਹਰ ਹਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਮਹਾਨ ਹੈ।
ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਦੁੱਖ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸਾਂ ਤੇ ਉਹ ਸੁਖਾਂ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਜਨਮ ਮਰਨ ਫਿਰ ਗਰਭ ਨਾ ਦੁੱਖ। ਹੁਣ ਅਸੀਂ ਜਨਮ ਮਰਨ ਦੇ ਵਿੱਚ ਨਹੀਂ ਪਵਾਂਗੇ ਤੇ ਨਾ ਹੀ ਮਾਤਾ ਦੇ ਗਰਭ ਦੀ ਅੱਗ ਦੇ ਵਿੱਚ ਸਾਨੂੰ ਤੁਖਣਾ ਪਏਗਾ, ਕਿਉਂਕਿ ਮਾਤਾ ਦੇ ਗਰਭ ਦੇ ਵਿੱਚ ਇੱਕ ਜਠਰਾਗਨ ਅਗਨੀ ਹੁੰਦੀ ਹੈ। ਜਦੋਂ ਬੱਚੇ ਦਾ ਸਰੀਰ ਮਾਤਾ ਦੇ ਗਰਭ ਦੇ ਵਿੱਚ ਬਣਦਾ ਹੈ ਫਿਰ ਉਸੇ ਅਗਨੀ ਦੇ ਸੇਕ ਨਾਲ ਉਹ ਪੱਕਦਾ ਹੈ ਤੇ ਉਹ ਜਿਵੇਂ ਅੱਗ ਤੁਖਦੀ ਹੈ ਨਾ, ਥੋੜਾ ਥੋੜਾ ਸੇਕ ਬੱਚੇ ਦੇ ਸਰੀਰ ਨੂੰ ਅੰਦਰ ਜਾਂਦਾ ਹੈ, ਨਿੱਘ ਜਿਹਾ ਜਿਵੇਂ ਹੁੰਦਾ। ਉਹਦੇ ਨਾਲ ਬੱਚੇ ਦਾ ਜਿਹੜਾ ਫੁੱਲ ਦੇ ਨਾਲੋਂ ਵੀ ਸੋਹਲ ਸਰੀਰ ਹੁੰਦਾ ਹੈ ਔਰ ਉਹ ਉਸ ਅੱਗ ਦੇ ਵਿੱਚ ਤੁਖਦਾ ਰਹਿੰਦਾ। ਪਰ ਹਜ਼ੂਰ ਕਹਿੰਦੇ ਨੇ ਵੀ ਹੁਣ ਅਸੀਂ ਉਸ ਗਰਭ ਦੀ ਅੱਗ ਵਿੱਚ ਨਹੀਂ ਤੁਖਾਂਗੇ। ਇੱਕ ਤੱਗ ਹੁੰਦੀ ਹੈ ਨਾ ਜਿਹੜੀ ਬਾਹਰ ਬਲਦੀ ਅੱਗ ਹੋਵੇ, ਪਰ ਇੱਕ ਤੁਖਦੀ ਅੱਗ ਜਿਵੇਂ ਅੰਦਰ ਸੁਲਗਦੀ ਨੂੰ ਤੁਖਦੀ ਕਹਿੰਦੀ ਹੈ ਤੇ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਹੈ ਉਹ ਹੌਲੀ ਹੌਲੀ ਸੁਲਗਦੀ ਹੈ, ਉਹਦਾ ਥੋੜਾ ਥੋੜਾ ਸੇਕ ਅੱਗੇ ਬੱਚੇ ਨੂੰ ਵੀ ਪਹੁੰਚਦਾ ਹੈ। ਪਰ ਹਜ਼ੂਰ ਕਹਿੰਦੇ ਨੇ ਅਸੀਂ ਮੁੜ ਕੇ ਮਾਤਾ ਦੇ ਗਰਭ ਦੇ ਵਿੱਚ ਤੇ ਜਠਰਾਗਨ ਅਗਨੀ ਦੇ ਨਾਲ ਵੀ ਨਹੀਂ ਤੁਖਾਂਗੇ, ਭਾਵ ਉਹ ਵੀ ਅੱਗ ਸਾਨੂੰ ਸਾੜ ਨਹੀਂ ਸਕੇਗੀ।
ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰਤਾਰੇ, ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ, ਫਿਰ ਟੋਡੀ ਰਾਗ ਦੇ ਵਿੱਚ ਹੀ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਅਖੀਰਲਾ ਸ਼ਬਦ ਹੈ। ਉਚਾਰਨ ਕਰਦੇ ਹਨ। ਹਰ ਹਰ ਚਰਨ ਹਿਰਦੈ ਉਰਤਾਰੇ। ਗੁਰਮੁਖੋ, ਅਸਾਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਆਪਣੇ ਹਿਰਦੇ ਵਿੱਚ ਧਾਰਨ ਕਰ ਲਏ ਨੇ, ਆਪਣੇ ਦਿਲ ਵਿੱਚ ਵਸਾ ਲਏ ਨੇ। ਸਿਮਰ ਸਵਾਮੀ ਸਤਿਗੁਰ ਆਪਣਾ, ਤੇ ਅਸੀਂ ਆਪਣੇ ਸਵਾਮੀ ਵਾਹਿਗੁਰੂ ਨੂੰ ਸਿਮਰ ਕੇ ਤੇ ਨਾਲ ਆਪਣੇ ਸਤਿਗੁਰੂ ਨੂੰ ਯਾਦ ਕਰਕੇ ਕਾਰਜ ਸਫਲ ਹਮਾਰੇ, ਸਾਡੇ ਤਾਂ ਸਾਰੇ ਕਾਰਜ ਸਫਲ ਹੋ ਗਏ ਨੇ। ਹਰ ਹਰ ਚਰਨ ਕੀ ਹੈ? ਵਾਹਿਗੁਰੂ ਦਾ ਨਾਮ। ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਨਾਲ ਆਪਣੇ ਮਾਲਕ ਵਾਹਿਗੁਰੂ ਨੂੰ ਤੇ ਨਾਲ ਆਪਣੇ ਸਤਿਗੁਰੂ ਨੂੰ ਸਿਮਰ ਕੇ ਕਾਰਜ ਸਫਲ ਹਮਾਰੇ, ਸਾਡੇ ਸਾਰੇ ਕਾਰਜ ਸਫਲ ਹੋ ਗਏ ਨੇ, ਸਾਡੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।